ਅੰਮ੍ਰਿਤ ਵੇਲੇ ਸ੍ਰੀ ਗੁਰੂ ਜੀ ਨੂੰ ਇਸ਼ਨਾਨ ਕਰਵਾਇਆ ਗਿਆ, ਤਿਆਰੀ ਹੋਈ ਔਰ ਇਸ ਸਥਾਨ 'ਤੇ ਲਿਆ ਕੇ ਬਿਰਾਜਮਾਨ ਕੀਤਾ ਗਿਆ। ਐਂਓ ਫਕੀਰਾਂ ਦੇ ਪਾਤਸ਼ਾਹ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਰੂਹਾਨੀਆਂ ਦੇ ਸੁਲਤਾਨ ਸੱਜੇ ਤੱਜੇ ਆਪਣੀ ਆਤਮ ਜੋਤੀ ਵਿੱਚ ਲੱਸ ਲੱਸ ਕਰਦੇ ਇਸ ਸਥਾਨ 'ਤੇ ਆ ਕੇ ਬਿਰਾਜੇ। ਜਦ ਆ ਰਹੇ ਸਨ ਅੱਗੋਂ ਸੰਤਾਂ ਦੇ ਜਮ ਘਟੇ ਦਰਜਣਾ ਕਤਾਰਾਂ ਬੰਨ ਕੇ ਖੜੇ ਸਨ ਦੀਦਾ ਦਰਸ਼ਨ ਵਾਸਤੇ। ਸ਼ਹਿਰ ਦੇ ਮਕਾਨ ਦਰਸ਼ਨ ਕਰਨ ਦੀ ਚਾਹਣ ਵਾਲਿਆਂ ਨਾਲ ਭਰੇ ਪਏ ਸਨ। ਘਰੋਂ ਬਾਹਰ ਇੱਕ ਥਲਵਾਨ ਕੁਮੈਤ ਘੋੜਾ ਖੜਾ ਸੀ ਜਿਸ ਪਰ ਆਪ ਸਵਾਰ ਹੋ ਗਏ ਔਰ ਸਵਾਰੀ ਸਹਿਜੇ ਸਹਿਜੇ ਤੁਰੀ। ਸਨੈ ਸਨੈ ਤਬ ਕੀਨ ਪਿਆਨਾ, ਗਰੀਅਨ ਮੈਂ ਠਾਂਡੇ ਨਰ ਆਨਾ। ਮਨੋ ਚਕੂਰ ਚੰਦ ਕੋ ਜੋਵੈ, ਹਿਰਦੇ ਆਨੰਦ ਨਮਰ ਸਿਰ ਹੋਵੈ। ਸਭ ਦਿਸ ਦੇਖਤ ਜਾਤ ਕਿਰਪਾਲਾ, ਹੋਏ ਨਿਹਾਲ ਸਰਧਾਲੂ ਵਿਸਾਲਾ। ਭਈ ਪੀਰ ਬਹੁ ਮਾਨਵ ਕੇਰੀ, ਚਲਾਏ ਪਿਛਾਰੀ ਮੰਗਲ ਹੇਰੀ। ਚਾਰ ਚੁਫੇਰੇ ਤੇ ਮਹਿਲਾਂ ਉੱਪਰੋਂ ਫੁੱਲਾਂ ਤੇ ਸੀਰਿਆਂ ਦੀ ਵਰਖਾ ਹੁੰਦੀ, ਅਤਰ ਜਲ ਤੇ ਅੰਬੀਰ ਉੱਡਦੇ ਨੇ, ਕਿਤੇ ਸੰਖ ਦੀ ਧੁਨੀ ਉੱਠਦੀ, ਕਿਤੇ ਨਰਸਿੰਘੇ ਦਾ ਨਾਦ ਧੁਨ ਲਾਉਂਦਾ, ਕਿਤੇ ਤੂਤੀਆਂ ਨਫੀਰੀਆਂ ਵੱਜਦੀਆਂ। ਇਸ ਤਰ੍ਹਾਂ ਪਿਆਰ ਦੇ ਆਦਰ ਦੇ ਮੰਡਲ ਵਿੱਚੋਂ ਲੰਘਦੇ ਸਤਿਗੁਰੂ ਜੀ ਦਮਦਮੇ ਅੱਪੜੇ। ਅੱਗੇ ਦੀਵਾਨ ਸੱਜ ਰਿਹਾ ਸੀ, ਕੀਰਤਨ ਹੋ ਰਿਹਾ ਸੀ। ਦੀਵਾਨ ਵਿੱਚੋਂ ਵੱਡੇ ਵੱਡੇ ਮੁਖੀ ਅੱਗੋਂ ਲੈਣ ਆਏ ਹੋਏ ਸਨ। ਸ੍ਰੀ ਗੁਰੂ ਜੀ ਘੋੜੇ ਤੋਂ ਉਤਰੇ, ਮਾਮਾ ਜੀ ਤੇ ਹੋਰ ਮੁਖੀਏ ਨਾਲ ਹੋ ਗਏ। ਇੱਕ ਸੁਨਹਿਰੀ ਝੁੱਲਦੇ ਛਤਰ ਦੇ ਹੇਠਾਂ ਦੀਵਾਨ ਵਿੱਚ ਆਏ। ਸਾਰੀ ਸੰਗਤ ਜੈਕਾਰ ਕਰਦੀ ਖੜੀ ਹੋ ਗਈ। ਖੁਸ਼ੀਆਂ ਦਾ ਇੱਕ ਉਭਾਰ ਉਛਲਿਆ, ਪਿਆਰ ਤੇ ਉਮਾਹ ਭਰੇ ਦਿਲਾਂ ਦਾ ਇੱਕ ਉਮੜਾਊ ਉਮੜਿਆ। ਇਸ ਸੰਸਾਰਕ ਤੇ ਮਾਨਸਿਕ ਆਦਰ ਦੇ ਮੰਡਲ ਵਿੱਚ ਆਪ ਅੱਗੇ ਵਧੇ, ਤਖ਼ਤ ਉੱਪਰ ਵਿਛੀ ਆਪਣੇ ਪਹਿਲੇ ਸਤਿਗੁਰਾਂ ਦੇ ਬਿਰਾਜਣ ਦੀ ਗੱਦੀ ਨੂੰ ਅਦਬ ਨਾਲ ਤੱਕਿਆ, ਨੈਣ ਮੁੰਦ ਲੈ, ਹੱਥ ਜੋੜ ਲੈ। ਇਸ ਗਾਦੀ ਉੱਪਰ ਬਿਰਾਜੇ ਹੋਏ ਸਤਿਗੁਰੂ ਨਾਨਕ ਜੀ ਦਾ ਦਰਸ਼ਨ ਪਾ ਕੇ ਸੀਸ ਚੁਕਾਇਆ, ਫਿਰ ਗੁਰੂ ਅੰਗਦ ਦੇਵ ਜੀ ਦਾ ਧਿਆਨ ਇਸ ਪਰ ਬੈਠਾ ਤੱਕ ਕੇ ਸਿਰ ਨਵਾਇਆ, ਗੁਰੂ ਅਮਰਦਾਸ ਜੀ ਦੀ ਮੂਰਤੀ ਵੇਖ ਕੇ ਨਮਸਕਾਰ ਕੀਤੀ। ਸ੍ਰੀ ਗੁਰੂ ਰਾਮਦਾਸ ਜੀ ਦਾ ਦੀਦਾਰ ਹੋਇਆ, ਆਪਦੇ ਕਲਗੀ ਜਗ੍ਹਾ ਵਾਲੇ ਸੀਸ ਨੇ ਜੁਹਾਰ ਕੀਤੀ, ਨਮਸਕਾਰ ਕੀਤੀ। ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਰੂਪ ਨਿਹਾਰਿਆ, ਪ੍ਰਣਾਮ ਕੀਤੀ ਤੇ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਤੇਜਸਵੀ ਮੂਰਤ ਨਜ਼ਰ ਪਈ, ਤਦ ਫਿਰ ਮੱਥਾ ਟੇਕਿਆ। ਫਿਰ ਸ੍ਰੀ ਗੁਰੂ ਹਰਰਾਏ ਜੀ ਦਾ ਚਿਹਰਾ ਟਿੱਕੇ ਟਿਕਾਓ ਵਿੱਚ ਲੱਸਦਾ ਵੇਖ ਕੇ ਸਜਦਾ ਕੀਤਾ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਦੁੱਖ ਹਰਤਾ ਦਾ ਪ੍ਰਤੱਖ ਝਲਕਾ ਵੱਜਾ। ਆਪਨੇ ਵੰਦਨਾ ਕੀਤੀ, ਫਿਰ ਪਿਤਾ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਹਰਕ ਸੋਗ ਤੋਂ ਅਤੀਤ ਸਵਰੂਪ ਗੱਦੀ ਤੇ ਬੈਠਾ ਦਰਸ਼ਨ ਨਜ਼ਾਰਾ ਹੋਇਆ। ਸਤਿਕਾਰ ਤੇ ਅਦਬ ਦੇ ਪਿਆਰ ਨਾਲ ਆਂਦਰਾਂ ਦੇ ਸਨੇਹ ਨੇ ਨੈਣ ਭਰ ਦਿੱਤੇ। ਉਹਨਾਂ ਸੋਹਣੇ ਸਤਿਗੁਰਾਂ ਦੇ ਚਰਨਾਂ ਤੇ ਮਸਤਕ ਧਰ ਦਿੱਤਾ। ਪਲ ਕੁ ਬਾਅਦ ਰੱਬੀ ਜੋਤ ਨੇ ਸਦਾ ਆਨੰਦ ਨਾਲ ਭਰੇ ਸਿਰ ਨੂੰ ਛਾਇਆ। ਹੁਣ ਆਪ ਜੀ ਨੇ ਪਰਤ ਕੇ ਸਾਰੀ ਸੰਗਤ ਵੱਲ ਤੱਕਿਆ, ਗੁਰੂ ਵੰਸ਼ ਤੇ ਬੇਦੀ ਤ੍ਰੇਣ ਪੱਲੇ ਸਿਰ ਕਰਦਿਆਂ ਵੱਲ ਨਜ਼ਰ ਪਾਈ। ਸਭ ਦੇ ਮੂੰਹੋਂ ਇੱਕੋ ਵਾਰ ਸਾਦਾ ਆਈ, ਗੁਰਗਾਦੀ ਪਰ ਬਿਰਾਜੀਏ ਦਾਤਾ ਜੀਓ, ਸਭਨ ਕੀ ਆਇਸ ਕੋ ਪਾਏ, ਭੈ ਅਰੂਡਣ ਗੁਰਨ ਮਨਾਏ, ਗੁਰਤਾ ਸਿੰਦਨ ਪਰ ਆਰੋ ਹੈ, ਦਿਪਿਆ ਪ੍ਰਤਾਪ ਦਿਉਸਪਤ ਸੋਹੇ, ਗਨ ਸੰਕਤ ਪੰਕਜ ਬਿਕਸੰਤੇ, ਬਿਚਮਕ ਰੰਦ ਆਨੰਦ ਬਦੰਤੇ। ਜਿਸ ਵੇਲੇ ਆਪ ਨੇ ਗੁਰਗੱਦੀ ਤੇ ਬੈਠ ਕੇ ਦੀਦਾਰਾ ਦਿੱਤਾ, ਚੌਰ ਬਰਦਾਰ ਨੇ ਪਿੱਛੇ ਖੜੋ ਕੇ ਚੌਰ ਕੀਤਾ, ਤਦ ਬਾਹਰ ਦੁਨੱਬੀ ਵੱਜਾਂ ਵਾਲਿਆਂ ਨੇ, ਸਾਜਿਆਂ ਵਾਲਿਆਂ ਨੇ ਸਾਦਿਆਨ ਵਜਾਇਆ। ਇਸ ਪਿੱਛੋਂ ਸੰਗਤ ਸਾਰੀ ਨੇ ਆਜ ਹਮਾਰੇ ਮੰਗਲ ਚਾਰ ਦਾ ਸ਼ਬਦ ਗਾਵਿਆ। ਫਿਰ ਰਾਗੀ ਸਿੰਘਾਂ ਨੇ ਇਹੋ ਸ਼ਬਦ ਗਾ ਕੇ ਟਿੱਕੀ ਦੀ ਵਾਰ ਗਾਵੇ। ਹੁਣ ਬਾਬੇ ਬੁੱਢੇ ਜੀ ਦੀ ਵੰਸ਼ ਦੇ ਭਾਈ ਹਰਦਿੱਤਾ ਜੀ ਅੱਗੇ ਵਧੇ ਨਾਲ ਸਾਹਿਬ ਰਾਮ ਕੌਰ ਜੀ ਨੂੰ ਲਿਆਏ। ਭਾਈ ਹਰਦਿੱਤਾ ਜੀ ਨੇ ਇਸ ਵੇਲੇ ਸਨਿਮਰ ਹੋ ਅਰਦਾਸਾ ਸੋਧਿਆ, ਫਿਰ ਹੱਥ ਵਿੱਚ ਸੋਨੇ ਦੀ ਕੇਸਰ ਕਟੋਰੀ ਲੈ ਕੇ ਬਾਬਾ ਰਾਮ ਕੌਰ ਜੀ ਦੇ ਹੱਥੀਂ ਸ੍ਰੀ ਸਤਿਗੁਰੂ ਜੀ ਦੇ ਮਸਤਕ 'ਤੇ ਤਿਲਕ ਕਰਾਇਆ। ਨਾਲੀਅਰ ਅਤੇ 5 ਪੈਸੇ ਜੋ ਨਵੇਂ ਸਤਿਗੁਰਾਂ ਦੇ ਦਿੱਲੀ ਤੋਂ ਆਪਣੇ ਪਿਆਂਗ ਤੋਂ ਪਹਿਲੇ ਇਕੱਲੇ ਸਨ, ਸਤਿਗੁਰੂ ਜੀ ਦੇ ਅੱਗੇ ਰਾਮ ਕੌਰ ਜੀ ਤੋਂ ਉਤਰਾ ਕੇ ਨਮਸਕਾਰ ਕਰ ਰਾਮ ਕੌਰ ਜੀ ਸਮੇਤ ਪਰਿਕਰਮਾ ਕੀਤੀ ਅਤੇ ਧਰਤੀ 'ਤੇ ਮੱਥਾ ਰੱਖ ਕੇ ਡੰਡੌਤ ਕੀਤੀ। ਫਿਰ ਸੰਗਤ ਵੱਲ ਮੂੰਹ ਕਰਕੇ ਆਵਾਜ਼ਾਂ ਦਿੱਤਾ, ਸੱਚਾ ਪਾਤਸ਼ਾਹ ਦਸਵਾਂ ਗੁਰੂ ਹਾਜ਼ਰਾ ਹਜ਼ੂਰ, ਯਾਰਾ ਜ਼ਹੂਰ ਜਗਮਗ ਜੋਤ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਇਸ ਵੇਲੇ ਫਿਰ ਸਦਿਆਨੇ ਵੱਜੇ ਅਤੇ ਜੈ ਜੈਕਾਰ ਨਾਲ ਆਕਾਸ਼ ਗੂੰਜ ਉੱਠਿਆ। ਇਹ ਮਰਿਆਦਾ 5 ਪੈਸੇ ਨਾਲੀਅਰ ਅੱਗੇ ਧਰ ਪਰਿਕਰਮਾ ਕਰ ਮੱਥਾ ਟੇਕ ਕੇ ਗੁਰਿਆਈ ਦੇਣ ਦੀ ਆਦਿ ਪਾਤਸ਼ਾਹੀ ਤੋਂ ਅੱਜ ਤੱਕ ਜਾਰੀ ਸੀ। ਸੋ ਸਤਿਗੁਰੂ ਆਪ ਕਰਦੇ ਸੀ। ਉਹ ਸਤਿਗੁਰੂ ਦੀ ਆਗਿਆ ਵਿੱਚ ਭਾਈ ਬੁੱਢੇ ਕਿਆਂ ਨੇ ਕੀਤੀ। ਮੱਥੇ 'ਤੇ ਤਿਲਕ ਦੇਣਾ ਇਹ ਮਰਿਆਦਾ ਆਦਿ ਸਤਿਗੁਰਾਂ ਦੇ ਗੁਰੂ ਅੰਗਦ ਦੇਵ ਨੂੰ ਗੱਦੀ ਦੇਣ ਤੋਂ ਸਮੇਂ ਤੋਂ ਅੱਜ ਤੱਕ ਭਾਈ ਬੁੱਢਾ ਜੀ ਦੇ ਉਹਨਾਂ ਦੀ ਵੰਸ਼ ਦਾ ਮੁਖੀਆ ਕਰਦਾ ਆਇਆ ਹੈ, ਤਿਵੇਂ ਅੱਜ ਹੋਈ ਹੈ। ਤਿਲਕ 'ਤੇ ਗੁਰਿਆਈ ਮਿਲ ਚੁੱਕਣ ਮਗਰੋਂ ਜੋ ਮਰਿਆਦਾ ਦਸਤਾਰ ਨਜ਼ਰਾਨਿਆਂ ਦੀ ਹੁੰਦੀ ਸੀ, ਜੋ ਸਭ ਤੋਂ ਮੋਹਰੇ ਭਾਈ ਬੁੱਢੇ ਜੀ ਕੇ ਕਰਦੇ ਸਨ, ਉਸ ਮੁਜਬ ਇਹ ਫਿਰ ਇਸ ਤਰ੍ਹਾਂ ਹੀ ਰਸਮ ਨੂੰ ਨਿਭਾਇਆ ਗਿਆ। ਇੱਕ ਕਲਗੀ ਅਤੇ ਜਿਗਾ ਹੀਰਿਆਂ ਪੰਨਿਆਂ ਦੀ ਜੜਤ ਵਾਲੀ ਇੱਕ ਦਸਤਾਰ ਸਮੇਤ ਇਹ ਪੇਸ਼ ਕੀਤੀ ਅਤੇ ਸੀਸ 'ਤੇ 3 ਸ਼ਾਂ ਸਜਾ ਦਿੱਤੀਆਂ। ਇੱਕ ਦੁਸ਼ਾਲਾ ਮੋਤੀਆਂ ਦੀ ਮਾਲਾ, ਇੱਕ ਕਮਾਨ, ਇੱਕ ਤਲਵਾਰ, ਇੱਕ ਚਾਂਦੀ ਦੇ ਸਾਜ ਦਾ ਘੋੜਾ, ਇੱਕ ਬਾਜ਼, 5 ਮੋਹਰਾਂ ਇਹ ਅਰਪਣ ਕੀਤੀਆਂ ਬਾਬੇ ਕਿਆਂ ਨੇ। ਔਰੰਗਜ਼ੇਬ 9ਵੇਂ ਸਤਿਗੁਰੂ ਨੂੰ ਕਤਲ ਕਰਦਾ ਹੈ ਕਿ ਮੇਰਾ ਭੈ ਬੈਠੇ, ਲੋਕ ਡਰਨ ਅਤੇ ਜ਼ਬਰਦਸਤੀ ਮੁਲਕ ਮੁਸਲਮਾਨ ਕਰ ਲਵਾਂ। ਜੇ ਮੈਂ ਗੁਰੂ ਤੇਗ ਬਹਾਦਰ ਨੂੰ ਮਾਰ ਲਿਆ ਫਿਰ ਕੌਣ ਕੁਸਕੂ। ਪਰ ਇੱਥੇ ਸਿੱਖਾਂ ਪੁਰ ਉਹ ਨਿਰਭੈਤਾ ਵੱਸ ਰਹੀ ਹੈ ਕਿ 9ਵੇਂ ਸਤਿਗੁਰੂ ਦੇ ਸਾਕੇ ਤੋਂ ਹੋਰ ਨਿਰਭੈਤਾ ਡਲਕਾਂ ਮਾਰ ਰਹੀ ਹੈ, ਨਿਰਭੈ ਹੋ ਰਹੇ ਹਨ। ਆਪਣੇ ਸਤਿਗੁਰੂ ਜੀ ਦਾ ਤਿਲਕ ਪੂਰੀ ਰਾਜਸੀ ਤਖ਼ਤ ਨਸ਼ੀਨੀ ਦਾ ਠਾਠ ਬਾਠ ਦਾ ਇਹ ਸਭਨਾਂ ਨੇ ਤੱਕਿਆ। ਇੱਥੋਂ ਤਾਂ ਕਿ ਕਲਗੀ ਜਗ੍ਹਾ ਵੀ ਗੱਦੀ 'ਤੇ ਬਿਠਾ ਕੇ ਲਾਉਂਦੇ ਹਨ, ਸ਼ਸਤਰ ਘੋੜੇ 'ਤੇ ਬਾਜ ਅਰਪਦੇ ਹਨ। ਸਿੱਖ ਭੈ ਦਿੰਦੇ ਨਹੀਂ ਪਰ ਭੈ ਮੰਨਦੇ ਵੀ ਨਹੀਂ। 3-4 ਮਹੀਨੇ ਹੋਏ ਕਿ 9ਵੇਂ ਗੁਰੂ ਜੀ ਸ਼ਹੀਦ ਹੋਏ ਸਨ, ਪਰ ਅੱਜ ਉਸੇ 9ਵੇਂ ਗੁਰੂ ਦੇ ਸਿੱਖ ਉਹਨਾਂ ਦੇ ਸਿਖਾਏ ਉੱਜਲ ਮੱਤ ਵਾਲੇ, ਆਨ ਸ਼ਾਨ ਗੈਰਤ ਅਤੇ ਅਣਖ ਵਾਲੇ ਅਭੈ ਬੰਦੇ ਉਹਨਾਂ ਦੇ ਥਾਪੇ ਅਸੂਲ, ਭੈ ਕਾਹੂ ਕੌ ਦੇਤ ਨਹਿ ਨਹਿ ਭੈ ਮਾਨਤ ਆਨ ਮੁਜਬ, ਨਿਰਭੈ ਅਤੇ ਜਿਉਂਦੀ ਜਾਗਤੀ ਸੁਰਤ ਵਾਲੇ ਗੁਰਗਾਦੀ ਦੇ ਮਰਿਆਦਾ ਕਰਦੇ ਹਨ। ਭਾਈ ਬੁੱਢੇ ਜੀ ਦੇ ਘਰ ਦੀ ਰਸਮ ਹੋਣ ਮਗਰੋਂ ਬੇਦੀ ਤ੍ਰੇਣ ਪੱਲੇ ਗੁਰੂ ਵੰਸ਼ ਦੇ ਵਡਿੱਕਿਆਂ ਦੀਆਂ ਭੇਟਾਂ ਪੇਸ਼ ਹੋਈਆਂ। ਫਿਰ ਮਾਮਾ ਕਿਰਪਾਲ ਜੀ ਅਤੇ ਹੋਰ ਸਰਬੰਧੀਆਂ ਮਸੰਦਾਂ ਸੰਗਤਾਂ ਸਿੱਖਾਂ ਵੱਲੋਂ ਭੇਟਾਂ ਅਰਪਣ ਹੋਣ ਲੱਗੀਆਂ। ਮੇਵੜਾ ਹਰ ਇੱਕ ਦੀ ਅਰਦਾਸ ਕਰਦਾ ਸੀ, ਮੁਨਸ਼ੀ ਲਿਖਦੇ ਸਨ ਅਤੇ ਮਾਮਾ ਜੀ ਅਤੇ ਸੇਵਕ ਸੰਭਾਲਦੇ ਸਨ। ਸੁਗਾਤਾਂ ਅਤੇ ਭੇਟਾਂ ਦੇ ਅੰਬਾਰ ਲੱਗ ਗਏ। ਇਸ ਤੋਂ ਮਗਰੋਂ ਫਿਰ ਰਾਗੀਆਂ ਨੇ ਸ਼ਬਦ ਪੜਿਆ, ਅਰਦਾਸਾ ਸੋਧਿਆ ਗਿਆ ਅਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤੀਆਂ। ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਵਿੱਚ ਬੜੇ ਸੁੰਦਰ ਤਰੀਕੇ ਨਾਲ ਇਹਨਾਂ ਚੀਜ਼ਾਂ ਦਾ ਬਿਆਨ ਕਰਦੇ ਨੇ ਕਿ ਹਜ਼ਾਰਾਂ ਰੁਪਏ ਦਾ ਕੜਾਹ ਪ੍ਰਸ਼ਾਦ ਅੱਜ ਸੰਗਤਾਂ ਵਿੱਚ ਵਰਤਿਆ। ਤਵਾਰੀ ਖਾਲਸਾ ਵਾਲੇ ਲਿਖਦੇ ਹਨ ਕਿ 5,000 ਦਾ ਕੜਾਹ ਪ੍ਰਸ਼ਾਦ ਵਰਤਿਆ। ਇਸ ਤੋਂ ਅੰਦਾਜ਼ਾ ਹੋ ਸਕਦਾ ਹੈ ਕਿ ਕਿੰਨੀ ਕੁ ਸੰਗਤ ਹੋ। ਫਿਰ ਰਾਗੀਆਂ ਰਬਾਬੀਆਂ ਨੂੰ ਸ਼ਬਦ ਭੇਟ ਅਰਦਾਸਾ ਮਿਲਿਆ, ਢਾਡੀਆਂ ਅਤੇ ਹੋਰ ਕੀਰਤਨੀਆਂ ਪਾਠਕਾਂ ਨੂੰ ਬਖਸ਼ਿਸ਼ਾਂ ਹੋਈਆਂ। ਫਿਰ ਸਤਿਗੁਰ ਨੇ ਪੰਥ ਦੇ ਮੁਖੀਆਂ, ਨਾਮ ਰਸੀਆਂ, ਗੁਰੂ ਅੰਸ਼ਾਂ, ਸੰਤਾਂ, ਸਾਧੂਆਂ, ਮਹੰਤਾਂ ਨੂੰ ਯੋਗ ਸਨਮਾਨ ਦਿੱਤੇ। ਪਹਿਰ ਪਰ ਇਸ ਤਰ੍ਹਾਂ ਸਫਲ ਹੋਇਆ। ਕਵੀ ਸੰਤੋਖ ਸਿੰਘ ਜੀ ਨੇ ਉਸ ਵੇਲੇ ਦਾ ਰੂਪਕ ਇਸ ਤਰ੍ਹਾਂ ਬੱਧਾ ਹੈ, ਕਲਗੀ ਰਹੀ ਬਰਾਜ ਉਤੰਗਾ, धमकत मुक्ता हीरन संगा चमर टुरत सुठ बारंबारा उज्जल हंस मनिंद उदारा दरसै सोभा खरे बिबेक तेक बैठ बलोकत सिख अनेक सबके दृग एक टक लग ऐसे घंच कूर सत के दिश जैसे मन बरबस ही सर्ब चुराए जन सूरज मुख कमल खिराए एक जाम लो थिर थै पै सबन मनोरथ पूर्ण कह। इस तरह दीवान तो टुर के बाहर आए हरेक नू आशीष देंदे हाथ चा के आशीर्वाद का इशारा कर दे महली आए पहले दादी जी ते फिर माता जी नू आशीष लिवा के मिले। कुछ चिर मगरों लंगर वर्तना शुरू होया पहला थाल सतगुरु जी दे अगे आया दूजे पासे संगतां विच वरतीन लगा। दोपहर का यह वेला सी हुण तों लैके सवा पैर रात गई तक लंगर वरतदा रहा। इस तों भी कुछ अंदाजा सिख संगतां दी गिनती दा लगदा है। इस गिनती तो उस निरभय दी रंगे दे जुल्म तो सिखां दे अभय होण दी जांच हो जाती है। पर जालम पातशाह है हैंकड़ वाला। हैंकड़ वाले इंसान अपने ऐश्वर ते प्रताप दे मद विच कदे समझिया नहीं करते कि कीकू उन्हां दे अमल उन्हां दी नीह खोखली करदे हन। हुण मुखीए सज्जन मसंद ते संगतां विदा होण लगियां। सभना योग उन्हां दे अधिकार मूजब मामा जी प्रसाद देंदे सिरपाओ दिवाउंदे ते सतगुरु जी दे बेहस दे मुख ते खिड़े मत्थे ते अलाही रंग दे लै के विदा होंदे। जिवें जिवें लोकी टुरदे तिवें तिवें पिछे रह गए। मगरों टुरे दूरों दूरों सुन के सिख संगतां होर आउण लगियां। हर दिन नवें सिख नवीं संगतां दूरों दूरों अपन लगियां। ऐं गुरद्वारे ओह रौनक ओह ठाठ ओह मर्यादा ते ओह रौनकां दे रंग लगे रहे जो कदी श्री गुरु तेग बहादुर जी वेले लग्या करदे सन। आनंदपुर की नगरी राजे बिलासपुर के राज विच सी। उस नूं जद गुरु जी दे तिलक दीआं खबरां पुज्जियां तां अपने मंत्री नूं बुला के गुप्त अस्थान बैठ के पुछण लगा, मंत्री सुनिया कि साडे राज विच इक राज तिलक होया कि ऐसा कदी तकिया नहीं सुनिया नहीं, इतनी प्रजा इस देश की कदे साडे भी नहीं आई, कि ये खबरां दिल्ली पत नूं जा पड़नगियां। अते जिस औरंगे ने देश कंबा रख्या है भय विच ग्रस कीता है जिसने उन्होंने पिता नूं कतल करा दिता सी कि वह सानू ना पुछेगा कि तुसा अपने राज विच इउं क्यों होण दिता। मंत्री ने हाथ जोड़ के कहा, राजा मैनू सारे हाल का पता है, मैं अपने पुत्र नूं भेस वटा के उत्थे कल्लिया सी कि मैनू ठीक ठीक सुध मिल जाए, सो वह अखी वेख की खबरां लिया है। हे राजन वह गद्दी गुरु नानक दी है जिस दे सिख संगला दीप तक दक्षण वल असाम तक पूर्वले पासे बलख बुखारा पछम दे पासे ते लद्दाख तिब्बत तक उत्तर वल फैले हुए हैं। उन्हां दी गद्दी दे तिलक वेले भीड़ होनी सी, वह दीन दे पूजू होए, बाकी रही उन्हां दी सुरत वह निरपै हैं। औरंगे ने नौवें गुरु कतल किए हैं ते सिख वधेरे दलेर होके आए हैं, दबे नहीं हैं।